SBS Radio.
ਭਾਰਤ ਦੇ ਪੂਰਬੀ ਮਹਾਨਗਰ ਕੋਲਕਾਤਾ ਵਿਖੇ ਫਲਾਈਓਵਰ ਹਾਦਸੇ ਵਿਚ ਹੁਣ ਮਰਨ ਵਾਲਿਆਂ ਦੀ ਸੰਖਿਆ 24 ਪੁੱਜ ਗਈ ਹੈ ਅਤੇ 70 ਲੋਕ ਜ਼ਖਮੀ ਦੱਸੇ ਜਾਂਦੇ ਹਨ। ਸੂਤਰਾਂ ਅਨੁਸਾਰ ਹਾਲਾਂ ਵੀ ਕਈ ਲੋਕ ਮਲਬੇ ਥੱਲੇ ਦੱਬੇ ਹਨ ਅਤੇ ਆਮ ਸ਼ਹਿਰੀ ਅਧਿਕਾਰੀਆਂ ਦੀ ਮਦਦ ਕਰ ਰਹੇ ਹਨ ਤਾਂ ਕਿ ਲੋਕਾਂ ਨੂੰ ਜੀਵਿਤ ਬਚਾਇਆ ਜਾ ਸਕੇ। ਦਰਅਸਲ ਕੱਲ ਦੁਪਹਿਰੀ ਕੋਲਕਾਤਾ ਦੀ ਸੰਘਣੀ ਆਬਾਦੀ ਵਾਲੇ ਵਪਾਰਕ ਕੇਂਦਰ ਬੜਾ ਬਾਜ਼ਾਰ ਵਿਖੇ ਬਣ ਰਿਹਾ ਫਲਾਈਓਵਰ ਅਚਾਨਕ ਢਹਿ ਹੋ ਗਿਆ। 2 ਕਿਲੋਮੀਟਰ ਲੰਮੇ ਇਸ ਫਲਾਈਓਵਰ ਦਾ ਨਿਰਮਾਣ 2009 ਤੋਂ ਚੱਲ ਰਿਹਾ ਸੀ ਅਤੇ ਇਸ ਦਾ 100 ਮੀਟਰ ਹਿੱਸਾ ਥੱਲੇ ਡਿੱਗ ਪਿਆ। ਦੁਪਹਿਰ ਦੇ ਤਕਰੀਬਨ 12 ਵਜੇ ਸਨ ਜਦ ਇਹ ਹਾਦਸਾ ਵਾਪਰਿਆ ਅਤੇ ਦੁਕਾਨਦਾਰਾਂ, ਖਰੀਦਦਾਰਾਂ ਤੇ ਗੱਡੀ ਚਾਲਕਾਂ ਦੀ ਉਸ ਵੇਲੇ ਭਾਰੀ ਗਿਣਤੀ ਸੀ। ਇੱਕ ਚਸ਼ਮਦੀਦ ਗਵਾਹ ਨੇ ਦੱਸਿਆ ਕਿ ਬ੍ਰਿਜ ਡਿੱਗਣ ਦੀ ਆਵਾਜ਼ ਇੰਨੀ ਉੱਚੀ ਸੀ ਕਿ ਜਾਪਦਾ ਸੀ ਕਿ ਕੋਈ ਵੱਡਾ ਬੰਬ ਧਮਾਕਾ ਹੋਇਆ ਹੈ।
ਹਠਾਤ ਬ੍ਰਿਜ ਜ਼ੋਰ ਸੇ ਆਵਾਜ਼ ਹੁਆ, ਹਮ ਲੋਗ ਅਕਦਮ ਡਰ ਗਏ ਬਹੁਤ ਜ਼ੋਰ। ਕੱਲ ਰਾਤ ਕੋ ਢਲਾਈ ਹੁਆ ਥਾ ਬ੍ਰਿਜ, ਇਹ ਵਾਲਾ ਪੋਰਸ਼ਨ ਕੱਲ ਰਾਤ ਕੋ ਢਲਾਈ ਹੁਆ ਥਾ, ਠੀਕ ਹੈ। ਇਹ ਤੋਂ ਤੱਕ ਦਿਨ ਮੇਰਾ ਬੜੀਆ ਬਚ ਗਿਆ, ਉਸ ਸਮੇਂ ਹਮ ਜੂਸ ਪੀ ਰਿਹਾ ਥਾ ਨੀਚੇ ਮੇਂ, ਜੂਸ ਪੀਨੇ ਕਾ ਇੱਛਾ ਥਾ, ਹਮ ਦੇਖਾ ਨੀਚੇ ਤੋ ਕਿ ਜੂਸ ਪੀਏਗਾ, ਹਠਾਤ ਦੇਖਤਾ ਬ੍ਰਿਜ ਸੈਕੜੋ ਆਦਮੀ ਦਬ ਕੇ ਮਰ ਗਿਆ।
ਭਾਵੇਂ ਕਈ ਲੋਕ ਖੁਸ਼ਕਿਸਮਤੀ ਨਾਲ ਜਾਨ ਬਚਾ ਕੇ ਨਿਕਲ ਗਏ, ਪਰ ਜਿਵੇਂ ਇੱਕ ਹੋਰ ਚਸ਼ਮਦੀਦ ਗਵਾਹ ਨੇ ਦੱਸਿਆ, ਬਹੁਤ ਸਾਰੇ ਲੋਕ ਮਲਬੇ ਥੱਲੇ ਦੱਬੇ ਗਏ।
What my people who are there, they are saying that, you know, the bus and the minibus and the taxi with the passengers are trapped inside, you know. So that is a terrible news, you know. Half built bridge collapsed in congested area and many poor homeless people are the victims. Buses and cabs with passengers are trapped.
ਬਚਾਵਕਾਰੀ ਤੇ ਰਾਹਤਕਾਰੀ ਕੰਮ ਲਈ ਨੈਸ਼ਨਲ ਡਿਜ਼ਾਸਟਰ ਰਿਸਪੌਂਸ ਫੋਰਸ NDRF ਦੇ 4 ਦਸਤੇ ਮੌਕੇ ਤੇ ਪੁੱਜੇ, ਨਾਲ ਫੌਜੀ ਕਰਮੀ, ਇੰਜੀਨੀਅਰਸ, ਡਾਕਟਰਸ ਅਤੇ ਹੋਰ ਅਧਿਕਾਰੀ ਵੀ। ਪਰ ਸਥਾਨਕ ਲੋਕਾਂ ਅਨੁਸਾਰ ਬਚਾਵਕਾਰੀਆਂ ਵਿਚ ਕੋਈ ਆਪਸੀ ਤਾਲਮੇਲ ਨਹੀਂ ਸੀ, ਜਿਸ ਕਾਰਨ ਸ਼ੁਰੂਆਤ ਵਿਚ ਕਾਫ਼ੀ ਵਕਤ ਜ਼ਾਇਆ ਹੋਇਆ। ਖਬਰ ਹੈ ਕਿ ਪਹਿਲੇ ਕਈ ਘੰਟੇ ਸਥਾਨਕ ਲੋਕ ਕੇਵਲ ਆਪਣੇ ਹੱਥਾਂ ਨਾਲ ਮਲਬਾ ਹਟਾਉਣ ਦਾ ਕੰਮ ਕਰਦੇ ਰਹੇ, ਉਨ੍ਹਾਂ ਦੀ ਮਦਦ ਲਈ ਕੋਈ ਮਸ਼ੀਨ ਜਾਂ ਔਜ਼ਾਰ ਨਹੀਂ ਸੀ। ਪਰ ਜਿਵੇਂ ਜਿਵੇਂ ਅਧਿਕਾਰੀਆਂ ਦੀ ਗਿਣਤੀ ਵਧੀ ਤਾਂ ਕੰਮ ਕਾਜ ਵੀ ਫੁਰਤੀ ਨਾਲ ਹੋਇਆ।
ਜਬ ਹਮਨੇ ਦੇਖਾ ਕਿ ਇੱਕ ਆਦਮੀ ਐਸੇ ਐਸੇ ਹੱਥ ਹਿਲਾ ਰਹਾ ਹੈ, ਤਾਂ ਹਮਨੇ ਉਸਕੋ ਕਿਸੀ ਤਰ੍ਹਾਂ ਆਦਮੀਓਂ ਕੋ ਇਕੱਠਾ ਕਰਕੇ ਉਸਕੋ ਨਿਕਾਲਨੇ ਕੀ ਚੇਸ਼ਟਾ ਕੀ ਗਈ ਹੈ। ਅਭੀ ਹਮਨੇ ਕੁਛ ਮਿਲਟਰੀ ਫੋਰਸ ਕੇ ਜਵਾਨ ਕਾ ਸਹਾਰਾ ਲਿਆ ਹੈ, ਕੁਛ ਕ੍ਰੇਨ ਕਾ ਲਿਆ, ਲੈ ਕੇ ਹਮਨੇ ਉਸ ਆਦਮੀ ਕੋ ਰੈਸਕਿਊ ਕੀਆ ਹੈ। ਰੈਸਕਿਊ ਕਰਨੇ ਕੇ ਬਾਅਦ ਅਭੀ ਹਮ ਉਸੇ ਹਾਸਪਿਟਲ ਭੇਜ ਰਹੇ।
NDRF ਦੇ ਮੁਖੀ OP ਸਿੰਘ ਅਨੁਸਾਰ ਕੱਲ ਸ਼ਾਮ ਤੋਂ ਪ੍ਰਭਾਵਿਤ ਇਲਾਕੇ ਵਿਚ ਥਰਮਲ ਕੈਮਰਾਜ਼ ਦਾ ਪ੍ਰਯੋਗ ਵੀ ਕੀਤਾ ਜਾ ਰਿਹਾ ਹੈ ਅਤੇ ਮਲਬੇ ਨੂੰ ਹਟਾਉਣ ਲਈ ਕ੍ਰੇਨਾਂ ਵਰਤੀਆਂ ਜਾ ਰਹੀਆਂ ਹਨ।
सबसे बड़ी चुनौती है कि बहुत सारे लोग फंसे हुए हैं जिनको निकालना।
Our biggest challenge is rescuing the huge number of people who are trapped under the debris because there's a lot of concrete, so we are using cutters of all sorts to make holes in the debris so that we can make an entry. Only once we gain entry will the situation of the people trapped become clear.
ਪਰ ਇਹ ਪਹਿਲੀ ਮਰਤਬਾ ਨਹੀਂ ਕਿ ਭਾਰਤ ਵਿੱਚ ਸੜਕ ਨਿਰਮਾਣ ਦਾ ਕੰਮ ਕਿਸੇ ਹਾਦਸੇ ਵਿੱਚ ਮੁਕਿਆ ਹੋਵੇ। ਭਾਵੇਂ ਹਾਲਾਂ ਇਹ ਕਹਿਣਾ ਮੁਸ਼ਕਿਲ ਹੈ ਕਿ ਹਾਦਸੇ ਪਿੱਛੇ ਪ੍ਰਮੁੱਖ ਕਾਰਨ ਕੀ ਸੀ, ਪਰ ਜਿੱਥੇ ਕੋਲਕਾਤਾ ਦੇ ਇੱਕ ਸਿਆਸਤਦਾਨ ਨੇ ਇਸ ਨੂੰ ਵੱਡੀ ਤ੍ਰਾਸਦੀ ਦੱਸਿਆ ਹੈ, ਉੱਥੇ ਫਲਾਈਓਵਰ ਦਾ ਨਿਰਮਾਣ ਕਰ ਰਹੇ ਬਿਲਡਰ ਨੇ ਇਸ ਨੂੰ ਕੁਦਰਤੀ ਦੁਰਘਟਨਾ ਦਾ ਨਾਂ ਦਿੱਤਾ ਹੈ, ਐਨ ਐਕਟ ਆਫ ਗੋਡ। ਕਿ ਇਹ ਰੱਬ ਦਾ ਇਸ਼ਾਰਾ ਹੈ, ਇਸ ਪਿੱਛੇ ਕਿਸੇ ਇਨਸਾਨ ਦੀ ਗਲਤੀ ਨਹੀਂ ਹੈ। ਗੌਰਤਲਬ ਹੈ ਕਿ ਜਦ ਇਸ ਫਲਾਈਓਵਰ ਦੇ ਨਿਰਮਾਣ ਦਾ ਕੰਮ IVRCL ਗਰੁੱਪ ਨੂੰ ਸੌਂਪਿਆ ਗਿਆ ਸੀ ਤਾਂ ਦੱਸਿਆ ਗਿਆ ਸੀ ਕਿ ਇਸ ਦੇ 165 ਕਰੋੜ ਰੁਪਏ ਦੀ ਲਾਗਤ ਆਵੇਗੀ ਅਤੇ 1.5 ਸਾਲ ਵਿਚ, ਯਾਨੀ ਸੰਨ 2009 ਦੇ ਅੰਤ ਤਿਕਰ ਬ੍ਰਿਜ ਤਿਆਰ ਹੋ ਜਾਵੇਗਾ। ਉਸ ਗੱਲ ਨੂੰ 7 ਸਾਲ ਬੀਤ ਚੁੱਕੇ ਹਨ। ਹੁਣ ਤਿਕਰ ਫਲਾਈਓਵਰ ਦਾ ਕੇਵਲ 60% ਹਿੱਸਾ ਹੀ ਤਿਆਰ ਹੋਇਆ ਸੀ ਜਦ ਕੱਲ ਇਹ ਹਾਦਸਾ ਵਾਪਰਿਆ। SBS ਪੰਜਾਬੀ ਲਈ ਮੈਂ ਹਾਂ ਮਨਪ੍ਰੀਤ ਕੌਰ ਸਿੰਘ।
SBS
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 Radio